गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत जीवन भाई गुरदास जी आप जी ने पढ़ के सरवण करा रहे सी। आओ उसका अगला हिस्सा सरवण करने की कोशिश करिए जी। भाग नौवां अखीरला हिस्सा। सेवक की ओढ़क निभई प्रीत। जापदा है कि भाई साहब ने हुण पंजाबी रचना वारां के रूप में संकलित किया ते हिंदी कवितावां नूं जिवें संकलित कीता उह कवित सवैयां दे रूप विच लिखे गए। इस दा थित वार समझ दा पता नहीं, पर विचली खोज दसदी है कि उह इस घटना दे बाद होई। इस तों मगरों अपने बीज मात्र अहंकार दा लेश मात्र अहंकार दे दूर होया जो रचना रच के आपने गुरसिखां नूं सुनाई उह ए सी। धरती उपर कोटगढ़ पोईचाल का मंदे ਝਾਖੜ ਆਏ ਤਰਵਰਾਂ ਸਰਬੱਤ ਹਿਲੰਦੇ ਡਵ ਲੱਗੇ ਉਜਾੜ ਵਿੱਚ ਸਭ ਘਾਹ ਜਲੰਦੇ ਹੜ ਆਏ ਕਿਨਥਮਿਅਨ ਦਰਿਆ ਵਹਾਂਦੇ ਅੰਬਰ ਪਾਟੇ ਬਿਗਲੀ ਕੁੜਿਆਰ ਕਰਨਦੇ ਸਾਂਘੇ ਅੰਦਰ ਸਾਬ ਤੇ ਸੇ ਵਿਰਲੇ ਬੰਦੇ ਜੇ ਮਾਓ ਪੂਤੇ ਵਿਸ ਦੇ ਤਿਸਤੇ ਕਿਸ ਪਿਆਰਾ ਜੇ ਘਰ ਪੰਨੇ ਪਾਹੁਰੂ ਕੌਣ ਰੱਖਣ ਹਾਰਾ ਬੇੜੀ ਡੁੱਬੇ ਪਾਤਣੀ ਕਿਉਂ ਪਾਰ ਉਤਾਰਾ ਆਗੂ ਲੈ ਉਜੜ ਪਵੇ ਕਿਸ ਕਰੇ ਪੁਕਾਰਾ ਜੇਕਰ ਖੇਤੇ ਖਾਏ ਵਾੜ ਕੋ ਲਹਿ ਨਾ ਸਾਰਾ ਜੇ ਗੁਰ ਪਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ ਜਲ ਵਿੱਚ ਕਾਗਤ ਲੂਣ ਜਿਉਂ ਘੇ ਚੋਪੜ ਪਾਏ ਦੀਵੇ ਵੱਟੀ ਤੇਲ ਦੇ ਸਭ ਰਾਤ ਜਲਾਏ ਵਾਏ ਮੰਡਲ ਜਿਉਂ ਡੋਰ ਫੜ ਗੁੱਡੀ ਉਡਾਏ ਮੂੰਹ ਵਿੱਚ ਗਰੜ ਦੁਗਾਰ ਪਾਏ ਜਿਉਂ ਸੱਪ ਲੜਾਏ ਰਾਜਾ ਫਿਰੇ ਫਕੀਰ ਹੋਏ ਸੁਣ ਦੁੱਖ ਮਿਟਾਏ ਸਾਂਘੇ ਅੰਦਰ ਸਾਬਤਾ ਜਿਸ ਗੁਰੂ ਸਹਾਏ। ਇਸ ਤੋਂ ਮਗਰੋਂ ਗੁਰੂ ਜੀ ਦੇ ਸਾਹਿਬਜ਼ਾਦੇ ਸੂਰਜਮਲ ਦਾ ਵਿਆਹ ਹੋ ਗਿਆ। ਇਸ ਵਿਆਹ ਵਿੱਚ ਜ਼ਿਕਰ ਹੈ ਕਿ ਭਾਈ ਗੁਰਦਾਸ ਜੀ ਨਾਲ ਗਏ ਸਨ। ਹੁਣ ਆਪ ਅੰਮ੍ਰਿਤਸਰ ਟਿੱਕੇ ਰਹੇ ਅਤੇ ਆਪਣੇ ਸਾਹਿਤਕ ਅਤੇ ਧਰਮ ਪ੍ਰਚਾਰ ਦੇ ਕੰਮਾਂ ਵਿੱਚ ਲੱਗੇ ਰਹੇ। ਇੱਕ ਵੀਰ ਬਰਖਾ ਰੁੱਤ ਦੇ ਸ਼ੁਰੂ ਦਿਨਾਂ ਵਿੱਚ ਗੁਰੂ ਜੀ ਬਾਸਰ ਕੇਵਲ ਸ਼ਿਕਾਰ ਚੜ੍ਹੇ। ਨਾਲ ਸਨ ਭਾਈ ਸਾਧੂ, ਭਾਈ ਪਾਨਾ, ਭਾਈ ਗੁਰਦਾਸ ਆਦਿ ਪ੍ਰੇਮੀ ਅਤੇ ਸਿੱਧਕੀ ਸਿੱਖ। ਉੱਥੇ ਸੰਨ ਸਾਹਿਬ ਦੇ ਦਰਸ਼ਨ ਕੀਤੇ ਅਤੇ ਸਿੱਖਾਂ ਦੇ ਪੁੱਛਣੇ 'ਤੇ ਸਤਿਗੁਰਾਂ ਨੇ ਪ੍ਰਸੰਗ ਸੁਣਾਇਆ। ਫਿਰ ਬੀੜ ਬਾਬਾ ਬੁੱਢਾ ਸਾਹਿਬ ਵਿੱਚ ਪਹੁੰਚੇ। ਭਾਈ ਗੁਰਦਾਸ ਜੀ ਤੋਂ ਬਾਬਾ ਬੁੱਢਾ ਜੀ ਦੇ ਨਿਵਾਸ ਸਥਾਨ ਦਾ ਪਤਾ ਕੀਤਾ ਅਤੇ ਸ੍ਰੀ ਗੁਰੂ ਜੀ ਨੇ ਆਗਿਆ ਕੀਤੀ ਕਿ ਬ੍ਰਿਜ ਜੀ ਦੀ ਯਾਦਗਾਰ ਵਿੱਚ ਇੱਥੇ ਪੱਕੀ ਮੰਜੀ ਬਣਾਈ ਜਾਵੇ। ਇਸ ਪ੍ਰਕਾਰ ਸੈਰ ਕਰਦੇ ਫਿਰ ਸ੍ਰੀ ਅੰਮ੍ਰਿਤਸਰ ਜੀ ਆ ਗਏ। ਸ੍ਰੀ ਤਰਨ ਤਾਰਨ ਸਾਹਿਬ ਵਿੱਚ ਹਰ ਮੱਸਿਆ 'ਤੇ ਮੇਲਾ ਹੁੰਦਾ ਹੈ, ਪਰ ਭਾਦਰੋਂ ਦੀ ਮੱਸਿਆ 'ਤੇ ਚੇਤਰ 14 ਨੂੰ ਬਹੁਤ ਵੱਡੇ ਮੇਲੇ ਲੱਗਦੇ ਹਨ। ਭਾਦਰੋਂ ਦੀ ਮੱਸਿਆ ਦਾ ਹਾਲ ਇੰਝ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਗਿਆ ਕੀਤੀ ਕਿ ਭਾਦਰੋਂ ਦੀ ਮੱਸਿਆ ਤਰਨ ਤਾਰਨ ਕੀਤੀ ਜਾਵੇ। ਸੋ ਹੁਕਮਨਾਮੇ ਜਾਰੀ ਹੋ ਗਏ ਕਿ ਮੱਸਿਆ ਨੂੰ ਦਰਸ਼ਨ ਮੇਲੇ ਤਰਨ ਤਾਰਨ ਸਾਹਿਬ ਹੋਣਗੇ। ਤਦ ਇਹ ਖਬਰ ਸੰਗਤਾਂ ਵਿੱਚ ਧੁੰਮ ਗਈ। ਆਪ ਸ੍ਰੀ ਗੁਰੂ ਜੀ ਅਤੇ ਮੁਖੀਏ ਸਿੱਖ ਕੁਛ ਦਿਨ ਪਹਿਲਾਂ ਰਾਮਦਾਸਪੁਰੇ ਤੋਂ ਤਰਨ ਤਾਰਨ ਨੂੰ ਘੋੜਿਆਂ ਪਰ ਸਵਾਰ ਹੋ ਕੇ ਟੁਰੇ। ਭਾਈ ਗੁਰਦਾਸ ਜੀ ਹੁਣ ਬਿਰਧ ਹੋ ਰਹੇ ਸੇ। ਉਹਨਾਂ ਨੂੰ ਸੋਹਣੇ ਰੱਥ 'ਤੇ ਸਵਾਰ ਕਰਾਇਆ ਗਿਆ। ਤਰਨ ਤਾਰਨ ਪਹੁੰਚ ਕੇ ਪੂਰਬਲੀ ਬਾਹੀ ਵੱਲ ਡੇਰੇ ਲਾਏ ਗਏ। ਮੇਲਾ ਭਰ ਕੇ ਹੋਇਆ। ਆਈਆਂ ਸੰਗਤਾਂ ਵਿੱਚ ਵਾਹਿਗੁਰੂ ਪ੍ਰੇਮ ਦਾ ਬਹੁਤ ਪ੍ਰਚਾਰ ਹੋਇਆ। ਸਮਾਗਮ ਸਮਾਪਤ ਹੋ ਜਾਣੇ ਪਰ ਭਾਈ ਗੁਰਦਾਸ ਜੀ ਨੇ ਬਿਨੈ ਕੀਤੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚੋਲੇ ਸਾਹਿਬ ਦੇ ਦਰਸ਼ਨਾਂ ਨੂੰ ਚੱਲੋ। ਗੁਰੂ ਜੀ ਨੇ ਆਗਿਆ ਦਿੱਤੀ ਅਤੇ ਤਿਆਰੇ ਕਰਕੇ ਸਾਰੇ ਡੇਰੇ ਸਮੇਤ 12 ਕੋਹ 'ਤੇ ਇਸ ਪਿੰਡ ਜਾ ਡੇਰੇ ਲਾਏ। ਸੰਗਤਾਂ ਸੁਣ ਕੇ ਪ੍ਰੇਮ ਭਾਵਨਾ ਨਾਲ ਆ ਜੁੜੀਆਂ। ਸ਼ਬਦ ਕੀਰਤਨ ਮਨੋਹਰ ਹੋਇਆ। ਭੋਗ ਪਏ ਅਤੇ ਭਾਣੇ ਨੇ ਪੁੱਛਿਆ ਕਿ ਗੁਰੂ ਅਰਜਨ ਦੇਵ ਜੀ ਇੱਥੇ ਕਿੰਝ ਆਏ ਸਨ। ਤਾਂ ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਕਿਹਾ, ਭਾਈ ਸਾਹਿਬ ਆਪ ਤਦੋਂ ਨਾਲ ਸੇ, ਸੋ ਤੁਸੀਂ ਹਾਲ ਸੁਣਾਓ। ਭਾਈ ਜੀ ਨੇ ਤਦ ਕਥਾ ਸੁਣਾਈ। ਇੱਕ ਵੇਰ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੀ ਨਗਰੀ ਤੋਂ ਸਰਹਾਲੀ ਆ ਰਹੇ ਸੇ। ਇੱਥੇ ਇੱਕ ਤਪੇ ਨੇ ਖੁਣਸ ਕੀਤੀ ਤਾਂ ਆਪ ਇਸ ਚੋਲੇ ਪਿੰਡ ਆ ਟਿੱਕੇ। ਇਸ ਦਾ ਨਾਮ ਤਦੋਂ ਭੈਣੀ ਸੀ। ਪਿੰਡ ਦੀ ਸੰਗਤ ਅਤੇ ਪੈਂਚ ਬੜੇ ਭਾਵ ਨਾਲ ਆਏ। ਇੱਕ ਸੁਥਰੇ ਥਾਂ ਉਤਾਰਾ ਦਿੱਤਾ ਅਤੇ ਬਹੁਤ ਆਦਰ ਕੀਤਾ। ਪ੍ਰਸ਼ਾਦ ਤਿਆਰ ਹੋਣ ਲੱਗਾ, ਪਰ ਦਿਨ ਬਹੁਤ ਚੜ੍ਹ ਚੁੱਕਾ ਸੀ। ਪੈਂਚ ਦੀ ਵੋਟੀ ਨੇ ਡਿੱਠਾ ਕਿ ਲੰਗਰ ਨੂੰ ਢੇਰ ਲੱਗੇਗੀ ਅਤੇ ਗੁਰੂ ਜੀ ਨੂੰ ਭੁੱਖ ਲੱਗੀ ਹੋਏਗੀ। ਸੋ ਉਸਨੇ ਛੇਤੀ ਨਾਲ ਚੂਰੀ ਬਣਾ ਕੇ ਅੱਗੇ ਲਿਆ ਰੱਖੀ। ਨਾਮ ਰਸ ਦੇ ਪਰਮ ਰਸੀਏ ਸ੍ਰੀ ਗੁਰੂ ਜੀ ਸੱਚਮੁੱਚ ਉਸ ਵੇਲੇ ਖੁਦਿਆ ਵਿੱਚ ਸੀ। ਉਹ ਚੋਲਾ ਛਕਿਆ ਅਤੇ ਆਸ਼ੀਰਵਾਦ ਦਿੱਤੀ ਅਤੇ ਆਖਿਆ ਇਸ ਪਿੰਡ ਦਾ ਨਾਂ ਚੋਲਾ ਸਦੀਵੇਗਾ। ਉਸ ਵੇਲੇ ਆਪ ਕਰਤਾਰ ਦੇ ਪਿਆਰ ਰੰਗ ਵਿੱਚ ਐਸੇ ਲੀਨ ਹੋ ਗਏ ਕਿ ਜਦ ਨੈਣ ਖੋਲ੍ਹੇ ਤਾਂ ਇਹ ਸ਼ਬਦ ਉਚਾਰਿਆ। ਧਨਾਸਰੀ ਮਹੱਲਾ ਪੰਜਵਾਂ। ਬਾਹਰ ਜਾਓ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਦ੍ਰਿੜਾਇਆ, ਮਹਾਂ ਉਦਿਆਨ ਅੰਧਕਾਰ ਮੈਂ ਜਿਨਸੀ ਦਾ ਮਾਰਗ ਦਿਖਾਇਆ, ਹਮਰੇ ਪ੍ਰਾਨ ਗੋਪਾਲ ਗੋਬਿੰਦ, ਈਹਾਂ ਉਆਂ ਸਰਬ ਥੋਕ ਕੀ ਜਿਸੇ ਹਮਾਰੀ ਚਿੰਦ ਰਹਾਓ, ਜਾਂ ਕਹਿ ਸਿਮਰਨ ਸਰਬ ਨਿਦਾਨਾ, ਮਾਨ ਮਹਿਤ ਪਤ ਪੂਰੀ, ਨਾਮ ਲੈਤ ਕੋਟ ਅਗ ਨਾਸੇ ਭਗਤ ਬਾਂਛੇ ਸਭ ਤੂਰੀ, ਸਰਬ ਮਨੋਰਥ ਜੇ ਕੋ ਚਾਹੈ ਸੇਵੈ ਏਕ ਨਿਦਾਨਾ, ਪਾਰ ਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰ ਪਰਾਨਾ, ਸੀਤਲ ਸ਼ਾਂਤ ਮਹਾਂ ਸੁਖ ਪਾਇਆ ਸੰਤ ਸੰਗ ਰਹੋ ਓਲਾ, ਹਰ ਤਨ ਸੰਚਨ ਹਰ ਨਾਮ ਭੋਜਨ ਇਹ ਨਾਨਕ ਕੀਨੋ ਚੋਲਾ। ਪੈਂਚ ਦੀ ਵੋਟੀ ਨੇ ਸ੍ਰੀ ਮਾਤਾ ਗੰਗਾ ਜੀ ਦਾ ਬੜਾ ਆਦਰ ਕੀਤਾ ਅਤੇ ਸਾਰੇ ਪਰਿਵਾਰ ਦੀ ਸੇਵਾ ਕੀਤੀ। ਕਿਤਨਾ ਕਾਲ ਇੱਥੇ ਗੁਜ਼ਾਰ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਆ ਗਏ। ਇਹ ਕਥਾ ਸੁਣ ਕੇ ਸਾਰੇ ਪ੍ਰਸੰਨ ਹੋਏ। ਤ੍ਰੈ ਦਿਨ ਛੇਵੇਂ ਗੁਰੂ ਜੀ ਇੱਥੇ ਰਹੇ, ਫਿਰ ਇੱਥੋਂ ਕੂਚ ਕਰਕੇ ਤ੍ਰੈ ਕੋ ਕੋਹਾਂ 'ਤੇ ਪਹੁੰਚੇ, ਜਿੱਥੇ ਦੋ ਘੜੀਆਂ ਲਈ ਠਹਿਰ ਗਏ। ਗੁਰੂ ਜੀ ਨੇ ਦੱਸਿਆ ਕਿ ਇੱਥੇ ਗੁਰੂ ਨਾਨਕ ਦੇਵ ਜੀ ਆਏ ਸੀ ਅਤੇ ਪਿੰਡ ਵਾਸੀਆਂ ਨੇ ਜੋ ਬੇਦੀ ਆਦਿਕ ਸੀ ਆਪ ਦਾ ਅਨਾਦਰ ਕੀਤਾ ਸੀ, ਇਹ ਪਿੰਡ ਫਿਰ ਥੇ ਹੋ ਗਿਆ। ਇੱਥੋਂ ਤੁਰ ਕੇ ਛੇਵੇਂ ਸਤਿਗੁਰੂ ਜੀ ਨੇ ਦੋ ਕੋ ਅੱਗੇ ਡੇਰੇ ਜਾ ਲਾਏ, ਇਸ ਦੇ ਵੀ ਨੇੜੇ ਇੱਕ ਥੇ ਸੀ। ਭਾਈ ਬਿਧੀਏ ਨੇ ਕਥਾ ਸੁਣਾਈ ਕਿ ਇੱਕ ਵਾਰੀ ਸ੍ਰੀ ਗੁਰੂ ਅਰਜਨ ਦੇਵ ਜੀ ਸਿਆਲ ਦੀ ਰੁੱਤੇ ਇੱਧਰ ਆਏ ਸਨ। ਪੰਜ ਸਿੱਖ ਅਸੀਂ ਨਾਲ ਸਾਂ। ਗੁਰੂ ਜੀ ਨੇ ਪਿੰਡ ਬਾਹਰ ਡੇਰੇ ਲਾਏ। ਇਸ ਪਿੰਡ ਦੇ ਖੋਲੇ ਉਹ ਦਿਸ ਰਹੇ ਹਨ। ਰੁੱਤ ਸਰਦੀ ਦੀ ਸੀ ਅਤੇ ਠੰਡੀ ਵਾਯੂ ਵਗ ਰਹੀ ਸੀ। ਅਸਾਂ ਕਿਹਾ ਪਿੰਡ ਵਿੱਚ ਚੱਲੋ। ਗੁਰੂ ਜੀ ਨੇ ਕਿਹਾ ਲੋਕੀ ਉਪਕਾਰ ਵਾਲੇ ਨਹੀਂ, ਇਹਨੇ ਨੂੰ ਕਣੀਆਂ ਲੈ ਪਈਆਂ, ਤਾਂ ਅਸੀਂ ਆਗਿਆ ਲੈ ਕੇ ਪਿੰਡ ਵਿੱਚ ਓਟ ਤਕਾਉਣ ਗਏ, ਪਰ ਅੱਗੋਂ ਆਦਰ ਦੀ ਥਾਂ ਤਿਰਸਕਾਰ ਮਿਲਿਆ। ਜਦ ਮੁੜੇ ਤਾਂ ਗੁਰੂ ਜੀ ਪਿੰਡੋਂ ਬਾਹਰ ਇੱਕ ਛਪਰੀ ਵਿੱਚ ਸਾਨੂੰ ਲੈ ਗਏ, ਜਿੱਥੇ ਹੇਮਾ ਨਾਮੇ ਸਿੱਖ ਰਹਿੰਦਾ ਸੀ। ਇਹ ਅਤ ਗਰੀਬ ਸੀ, ਛਪਰੀ ਟੁੱਟੀ ਸੀ, ਪਰ ਬੜਾ ਪਰਉਪਕਾਰੀ ਅਤੇ ਪੂਰਨ ਨਾਮੀ ਪੁਰਖ ਸੀ। ਇਸਨੇ ਗੁਰੂ ਜੀ ਦਾ ਅਤੇ ਸਾਡਾ ਬੜਾ ਆਦਰ ਕੀਤਾ। ਇਸ ਦੀ ਆਤਮ ਆਰੂੜ ਅਵਸਥਾ ਪਰ ਗੁਰੂ ਜੀ ਨੇ ਇਹ ਸ਼ਬਦ ਉਚਾਰਿਆ ਅਤੇ ਸ਼ਬਦ ਬੀੜ ਵਿੱਚ ਚਾੜਿਆ। ਰਾਖ ਸੂਹੀ ਮਹੱਲਾ ਪੰਜਵਾਂ ਘਰ ਚੌਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ, ਕਿੱਥੀ ਕਾਮ ਨਾ ਧੌਲ ਹਰ ਜਿਤ ਹਰ ਬਿਸਰਾਏ ਰਹਾਓ, ਅਨਤ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ, ਜਲ ਜਾਓ ਇਹ ਬਡਪਨਾ ਮਾਇਆ ਲਪਟਾਏ, ਪੀਸਨ ਪੀਸੋਟ ਕਾਮਰੀ ਸੁਖ ਮਨ ਸੰਤੋਖ ਆਏ, ਐਸੋ ਰਾਜ ਨਾ ਕਿਤੇ ਕਾਜ ਜਿਤਨੇ ਤ੍ਰਿਪਤ ਆਏ, ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ, ਪਾਟ ਪਟੰਬਰ ਬਿਰਥਿਆਂ ਜੈ ਰਚ ਲੋ ਬਾਏ, ਸਭ ਕਿਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ, ਸਾਸ ਸਾਸ ਸਿਮਰਤ ਰਹਾਂ ਨਾਨਕ ਦਾਨ ਪਾਏ। ਗੁਰੂ ਅਰਜਨ ਦੇਵ ਜੀ ਇੱਥੇ ਕੁਝ ਸਮਾਂ ਹੇਮੇ ਦੇ ਪਾਸ ਰਹੇ। ਇਹਨਾਂ ਦਿਨਾਂ ਵਿੱਚ ਹੀ ਉਸ ਗੁਰਮੁਖ ਦਾ ਪ੍ਰਾਣਾਂਤ ਹੋ ਗਿਆ ਅਤੇ ਸ੍ਰੀ ਗੁਰੂ ਜੀ ਨੇ ਉਸਦਾ ਸੰਸਕਾਰ ਆਪ ਕੀਤਾ। ਇਸ ਕਥਾ ਦੇ ਮਗਰੋਂ ਪ੍ਰਸ਼ਾਦ ਆਇਆ, ਛੱਕ ਕੇ ਗੁਰੂ ਹਰਗੋਬਿੰਦ ਜੀ ਅਤੇ ਸੰਗਤ ਨੇ ਦੁਪਹਿਰੇ ਆਰਾਮ ਕੀਤਾ। ਲੋਡੇ ਪੈਰ ਗੋਇੰਦਵਾਲ ਨੂੰ ਤੁਰੇ ਅਤੇ ਚਾਰ ਘੜੀ ਦਿਨ ਰਹੇ ਪਹੁੰਚ ਗਏ। ਬਾਵਲੀ ਸਾਹਿਬ ਦੇ ਪਾਸ ਡੇਰਾ ਲਵਾ ਦਿੱਤਾ, ਇਸ਼ਨਾਨ ਕਰਕੇ ਚੁਬਾਰੇ ਗਏ, ਫਿਰ ਡੇਰੇ ਆ ਗਏ। ਸੁੰਦਰ ਜੀ ਅਤੇ ਪਰਮਾਨੰਦ ਜੀ ਗੁਰੂ ਵੰਸ਼ ਦੇ ਪ੍ਰੇਮੀ ਦਰਸ਼ਨਾਂ ਨੂੰ ਆਏ, ਕੀਰਤਨ ਮਗਰੋਂ ਪ੍ਰਸ਼ਾਦ ਛਕਿਆ ਅਤੇ ਫਿਰ ਸੌਂ ਗਏ। ਡੇਢ ਪਹਿਰ ਰਾਤ ਰਹਿੰਦੀ ਭਾਈ ਗੁਰਦਾਸ ਜੀ ਉੱਠੇ ਅਤੇ ਸ੍ਰੀ ਗੁਰੂ ਜੀ ਜੋ ਤ੍ਰਿਪਹਿਰੇ ਦੇ ਦੀਵਾਨ ਦੀ ਤਿਆਰੀ ਕਰ ਰਹੇ ਸੇ ਦੇ ਪਾਸ ਬਿਨੈ ਕੀਤੀ, ਹੇ ਦੀਨ ਦਿਆਲ, ਮੇਰਾ ਅੰਤ ਦਾ ਸਮਾਂ ਆ ਗਿਆ ਹੈ। ਗੁਰੂ ਜੀ ਮੁਸਕਰਾਏ, ਫਿਰ ਗੰਭੀਰ ਰੰਗ ਵਿੱਚ ਵਾਰ ਦੇ ਦੀਵਾਨ ਵਿੱਚ ਜਾ ਬੈਠੇ। ਕੁਛ ਚਿਰ ਬਾਅਦ ਭਾਈ ਜੀ ਨੇ ਬਿਨੈ ਕੀਤੀ, ਹੇ ਨਾਥ, ਮੇਰੇ ਪਰਲੋਕ ਪਿਆਨੇ ਵਿੱਚ ਹੁਣ ਦੇਰ ਘੱਟ ਹੈ। ਸ੍ਰੀ ਗੁਰੂ ਹਰਗੋਬਿੰਦ ਜੀ ਨੇ ਆਪਣੇ ਪਾਵਨ ਪਿਤਾ ਜੀ ਤੋਂ ਲੈ ਕੇ ਸੰਬੰਧੀਆਂ, ਪਿਆਰੇ ਗੁਰਸਿੱਖਾਂ ਅਤੇ ਪ੍ਰੇਮੀਆਂ ਦੇ ਵਿਛੋੜੇ ਜਿਤਨੇ ਦੁੱਖ ਦੇਖੇ ਉਹ ਇਤਨੇ ਹਨ ਕਿ ਵਿਚਾਰ ਕੇ ਇੱਕ ਵਾਰ ਥਰਾਟ ਆ ਜਾਂਦੀ ਹੈ। ਪਰ ਉਸ ਪ੍ਰੇਮ ਰਸ ਦੇ ਪੂਰਨ ਰਸੀਏ, ਅਤਿਅੰਤ ਪ੍ਰੇਮ ਕਰਨ ਵਾਲੇ ਅਤੇ ਅਤ ਦੇ ਪ੍ਰੇਮ ਨਾਲ ਪਿਆਰੇ ਜਾਣ ਵਾਲੇ, ਹਿਰਦੇ ਵਿੱਚ ਗਿਆਨ ਦਾ ਨਿਵਾਸ ਵੀ ਇਸ ਕਮਾਲ ਦਾ ਹੈ ਸੀ ਕਿ ਸਾਰੇ ਵਿਯੋਗ ਖਿੜੇ ਮੱਥੇ ਸਹਾਰੇ। ਇਨਸਾਨੀ ਕਮਾਲ ਪ੍ਰੇਮ ਦਾ, ਦੈਵੀ ਕਮਾਲ ਰੂਹਾਨੀ ਪ੍ਰੇਮ ਦਾ ਅਤੇ ਆਤਮ ਤੱਤ ਦਰਸਤਾ ਵਾਲੇ ਗਿਆਨ ਦਾ ਕਮਾਲ ਕੁਛ ਐਸੇ ਗੁੰਦ ਟੁਕਾ ਕੇ ਅੰਦਰ ਰੱਖੇ ਹੋਏ ਸੇ ਕਿ ਉਹਨਾਂ ਦੀ ਸ਼ਖਸੀਅਤ ਨੂੰ ਸਮਝਣ ਵੇਲੇ ਇਨਸਾਨ ਅਸਚਰਜ ਵਿੱਚ ਚਲਾ ਜਾਂਦਾ ਹੈ। ਇਸ ਵੇਲੇ ਦੇਖੋ ਸਾਰੀ ਉਮਰਾਂ ਦੇ ਪਰਮ ਪ੍ਰੇਮੀ ਅਤੇ ਸਿੱਧਕੀ ਸਿੱਖ ਵਿੱਦਿਆ ਵਿੱਚ ਮਹਾਂਪ੍ਰਵੀਨ, ਕਹਿਣੀ ਰਹਿਣੀ ਬਹਿਣੀ ਦੇ ਆਦਰਸ਼ਕ ਇਨਸਾਨ, ਗੁਰਸਿੱਖੀ ਵਿੱਚ ਸ਼੍ਰੋਮਣੀ ਗੁਰਮੁਖ ਅਚਾਨਕ ਆਪਣੇ ਪਿਆਨੇ ਦੀ ਸੋਹ ਸੁਣਾ ਰਹੇ ਹਨ ਅਤੇ ਆਪ ਸਮੁੰਦਰ ਦੇ ਕਿਨਾਰੇ ਬੈਠੇ ਮਾਨੋ ਜਲ ਤੋਂ ਬੁਧਬੁੱਧੀਆਂ ਦਾ ਉਪਜਣਾ ਬਿਨਸਣਾ ਤੱਕ ਰਹੇ ਹਨ। ਬਿਰਹਿਆਂ ਦੀ ਇੱਕ ਸੰਗੀਤਕ ਲਹਿਰ ਅੰਦਰ ਲਹਿਰਾਉਂਦੀ ਹੈ, ਪਰ ਉਹ ਵਾਹਿਗੁਰੂ ਜੀ ਦੀ ਸਦਾ ਹੈ। ਸੰਗੀਤ ਧੁਨੀ ਵਿੱਚ ਲੀਨ ਹੁੰਦੀ ਜਾਂਦੀ ਹੈ, ਜਿਵੇਂ ਤਰਬ ਦੀ ਸੁਰ ਬਾਸ ਦੀ ਸੁਰ ਵਿੱਚ ਘੁਲਦੀ ਮਿਲਦੀ ਜਾਂਦੀ ਹੈ। ਹੁਣ ਭਾਈ ਗੁਰਦਾਸ ਜੀ ਨੇ ਹੌਲੇ ਹੌਲੇ ਜਪ ਜੀ ਦਾ ਪਾਠ ਕਰ ਲਿਆ ਸੀ ਅਤੇ ਸੁਖਮਨੀ ਦਾ ਭੋਗ ਪਾ ਲਿਆ ਸੀ। ਆਪ ਜੀ ਨੇ ਗੁਰੂ ਚਰਨਾਂ ਵਿੱਚ ਮੱਥਾ ਟੇਕਿਆ, ਆਪਣੇ ਸਦਾ ਲਈ ਅਹਿਲ ਹੋ ਜਾਣ ਵਾਲੇ ਹੱਥਾਂ ਨਾਲ ਚਰਨਾਂ ਨੂੰ ਪ੍ਰੇਮ ਨਾਲ ਘੁੱਟ ਲਿਆ, ਸਦਾ ਸਮਾਜ ਸਥਿਤ ਹੋ ਜਾਣ ਵਾਲੇ ਮੱਥੇ ਨੂੰ ਚਰਨ ਕੰਵਲ ਛੁਆਏ ਅਤੇ ਸਦਾ ਲਈ ਬੰਦ ਹੋ ਜਾਣ ਵਾਲੀ ਸਰੀਰਕ ਰਸਨਾ ਨਾਲ ਆਖਰੀ ਵਾਕ ਕਹੇ, ਹੇ ਦਾਤਾ ਮੇਰੇ ਲਈ ਸਮਾਧ ਨਹੀਂ ਬਣਾਉਣੀ, ਇਸ ਸਰੀਰ ਦੀ ਭਸਮ ਵਿਆਸਾ ਵਿੱਚ ਪਰਵਾਹ ਕਰ ਦੇਣੀ, ਆਪ ਦੇ ਨੈਣਾ ਹੇਠ ਰੋੜੀ ਗਈ ਇਹ ਸੁਆਹ ਵੀ ਪਾਵਨ ਹੁੰਦੀ ਸਫਲ ਹੋ ਜਾਏਗੀ। ਸਤਿਗੁਰੂ ਜੀ ਸੁਣ ਕੇ ਦਰਵੇ ਅਤੇ ਭਾਈ ਗੁਰਦਾਸ ਜੀ ਦੇ ਸਦਾ ਲਈ ਬੰਦ ਹੋ ਚੱਲੇ ਸਰਵਣਾ ਨੇ ਹੁਣ ਅੰਤ ਦੀ ਵਾਰੀ ਇਹ ਗੁਰਵਾਕ ਸੁਣੇ, ਤਨ ਜਨਮ ਤੁਮਰੋ ਜਗ ਆਇਓ, ਮੈਂ ਮੰਡਲ ਮੈਂ ਜਸ ਵਿਸਥਾਰਾ, ਪਾਏ ਪਰਮਗਤ ਪੰਥ ਪਧਾਰਾ, ਚਿਰੰਕਾਲ ਤੇਰੋ ਰਹਿ ਨਾਮ, ਜਾਣੈ ਗੁਰੂ ਪੰਥ ਅਭਿਰਾਮ। ਇਹ ਅਨਹਦ ਨਾਦ, ਇਹ ਗੁਰੂ ਮੁਖ ਦਾ ਬਚਨ ਨਾਦ, ਬਚਨ ਨਾਦ ਮੇਰੇ ਸਰਵਨੋਂ ਪੂਰੇ ਸੁਣ ਕੇ ਆਪ ਲੇਟ ਗਏ ਅਤੇ ਚਾਦਰਾ ਤਾਣ ਲਿਆ। ਇਹ ਸ੍ਰੀ ਗੁਰੂ ਜੀ ਦੀਆਂ ਤਾਰਨਹਾਰ ਨਜ਼ਰਾਂ ਦੇ ਹੇਠਾਂ ਆਪ ਦੇਹੀ ਨਗਰੀ ਤੋਂ ਵਿਦਾ ਹੋ ਗਏ। ਹਾਂਜੀ, ਬਚਨ ਨਾਦ ਮੇਰੇ ਸਰਵਨੋਂ ਪੂਰੇ, ਦੇਹਾ ਪ੍ਰਿਆ ਅੰਗ ਸਮਾਨੀ, ਅਹੋ ਵੱਡੇ ਭਾਗ ਭਾਈ ਗੁਰਦਾਸ, ਸ੍ਰੀ ਹਰਗੋਬਿੰਦ ਦੇਖਤ ਆ ਗਏ, ਅਹੈ ਧਨੀਏ ਜਿਨ ਪ੍ਰਾਨ ਤਿਆਗੇ। ਉੱਧਰ ਆਸਾ ਦੀ ਵਾਰ ਦਾ ਭੋਗ ਪੈ ਗਿਆ, ਇੱਧਰ ਕਵਿਤਾਂ ਸਵਈਆਂ ਅਤੇ ਵਾਰਾਂ ਦਾ ਨਾਦ ਗਾਇਨ ਕਰਨ ਵਾਲੇ ਦੀ ਸੰਗੀਤਕ ਆਤਮਾ ਸੰਗੀਤ ਸਾਗਰ ਵਿੱਚ ਪ੍ਰਾਪਤ ਹੋ ਗਈ। ਸ੍ਰੀ ਗੁਰੂ ਜੀ ਨੇ ਆਪਣੇ ਪਿਆਰੇ ਦਾ ਸੰਸਕਾਰ ਆਪਣੇ ਹੱਥੀਂ ਕੀਤਾ, ਚੌਥੇ ਦਿਨ ਆਪਣੇ ਪ੍ਰੇਮੀ ਪਿਆਰੇ ਦੀ ਵਿਭੂਤੀ ਵਿਆਸਾ ਦੇ ਸਪੁਰਦ ਕੀਤੀ। ਫਿਰ ਸ੍ਰੀ ਗੁਰੂ ਜੀ ਸਾਰੇ ਸਿੱਖਾਂ ਅਤੇ ਪਿਆਰਿਆਂ ਸਣੇ ਸ੍ਰੀ ਅੰਮ੍ਰਿਤਸਰ ਜੀ ਆ ਗਏ, ਸ੍ਰੀ ਅਕਾਲ ਤਖ਼ਤ 'ਤੇ ਦੀਵਾਨ ਸਜਿਆ, ਆਪ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰਖਾਇਆ ਗਿਆ ਜੋ ਭਾਈ ਬਿਧੀ ਚੰਦ ਨੇ ਕੀਤਾ। ਚੌਦਵੇਂ ਦਿਨ ਭੋਗ ਪਾਇਆ ਗਿਆ ਅਤੇ ਬੜੇ ਭਾਰੇ ਸਮਾਗਮ ਵਿੱਚ ਆਪ ਦੇ ਨਮਿਤ ਸ੍ਰੀ ਗੁਰੂ ਜੀ ਦੀ ਛਤਰ ਛਾਇਆ ਹੇਠ 71 ਹੋਈ ਸਾਧ ਸੰਗਤ ਵਿੱਚ ਅਰਦਾਸਾ ਸੋਧਿਆ ਗਿਆ। ਐਂ ਅੰਤ ਹੋ ਗਿਆ ਨਾ ਅੰਤ ਹੋਣ ਵਾਲੀ ਆਤਮਾ ਦੇ ਵਸੇਬੇ ਦਾ, ਜਿਸਨੇ ਗੁਰਸਿੱਖੀ ਵਿੱਚ ਕਦੇ ਨਾ ਮਰਨੇ ਵਾਲੀ ਬਾਣੀ ਦੀ ਦੀਪ ਸ਼ਿਖਾ ਜਗਾ ਦਿੱਤੀ ਸੀ। ਸ੍ਰੀ ਭਾਈ ਗੁਰਦਾਸ ਜੀ ਦੀ ਯਾਦਗਾਰ ਕਾਵੇ ਰਸ ਰਸਕ ਭਾਈ ਗੁਰਦਾਸ ਨੇ ਆਪਣੀ ਸਰੀਰੀ ਨਾੜ ਦੀ ਸਮਾਪਤੀ ਵੇਲੇ ਸਤਿਗੁਰੂ ਜੀ ਨੂੰ ਕਿਹਾ ਸੀ ਕਿ ਮੇਰੀ ਵਿਭੂਤੀ ਵਿਆਸਾ ਦੇ ਜਲਾਂ ਵਿੱਚ ਪਰਵਾਹ ਦੇਣੀ। ਸੋਚ ਢੂੰਡਦੀ ਹੈ ਕਿ ਇਸ ਵਿੱਚ ਕੀ ਆਸ਼ਯ ਸੀ। ਸ਼ਾਇਦ ਉਹਨਾਂ ਦਾ ਮਨੋਰਥ ਇਹ ਸੀ ਕਿ ਮੇਰੇ ਭਾਵ ਤਰੰਗੀ ਆਪੇ ਦੇ ਸਦਾ ਗਮਕ ਦੇ ਵਸੇਬੇ ਦੀ ਵਿਭੂਤੀ ਕਿਸੇ ਪੱਥਰ ਸ਼ਿਲਾ ਜਾਂ ਚੂਨੇ ਦੇ ਭਾਰ ਹੇਠਾਂ ਨੱਪ ਕੇ ਹਿਲਣੋ ਜੁਲਣੋ ਰਹਿ ਚੁੱਕੀ ਹਾਲਤ ਵਿੱਚ ਨਾ ਪੈ ਜਾਵੇ, ਸਗੋਂ ਵਿਆਸਾ ਦੇ ਸੰਗੀਤ ਤਰੰਗਾਂ ਦੇ ਪੰਗੂੜੇ ਚੜ ਜਾਏ, ਤਾਂ ਜੋ ਉਹ ਇਸ ਨੂੰ ਜੀਵਨ ਦੀ ਰੋਂ ਵਾਂਗੂ ਹੁਲਾਰਿਆਂ ਨਾਲ ਲਈ ਲਈ ਜਾਂਦਿਆਂ ਸਾਗਰ ਦੀ ਅਨੰਤਤਾ ਵਿੱਚ ਪਹੁੰਚਾ ਦੇਵੇ, ਜਿਵੇਂ ਕਿ ਮੇਰੇ ਆਪੇ ਨੇ ਪਿਰਮ ਰਸਾਂ ਦੀ ਸਪੁਰਦੀ ਵਿੱਚ ਸੰਗੀਤਕ ਤਰਾਨਿਆਂ ਦੇ ਹੁਲਾਰਿਆਂ ਲਹਿੰਦਿਆਂ ਆਤਮਾ ਦੀ ਅਨੰਤਾਈ ਵਿੱਚ ਜਾ ਪੜਨਾ ਹੈ। ਹਾਂ, ਸ਼ਾਇਦ ਉਹਨਾਂ ਦਾ ਇਹ ਭਾਵ ਹੋਵੇ ਕਿ ਮੇਰੀ ਯਾਦ ਲਈ ਕਿਸੇ ਯਾਦਗਾਰ ਦੀ ਲੋੜ ਨਹੀਂ, ਮੇਰੀ ਯਾਦਗਾਰ ਨਾ ਦਰਿਆ ਰੋੜ ਸਕਦਾ ਹੈ, ਨਾ ਭੁਚਾਲ ਡੇਕ ਸਕਦਾ ਹੈ, ਨਾ ਅਗਨੀ ਜਲਾ ਸਕਦੀ ਹੈ, ਨਾ ਬਿਜਲੀ ਵਿਨਾ ਕਰ ਸਕਦੀ ਹੈ, ਨਾ ਸਮੇਂ ਦਾ ਅਣਦਿਸਵਾਂ ਪਰ ਨਿਰਦਈ ਹੱਥ ਭੂਰ ਭਰਾ ਕਰ ਸਕਦਾ ਹੈ। ਗੁਰੂ ਮਿਹਰ ਨਾਲ ਮੇਰੇ ਜੀਵ ਚੁੱਕੇ ਦਿਲਾਂ ਦੀਆਂ ਜੀਵਨ ਕਣੀਆਂ ਕਾਵੇ ਵਿਦਯੁਤ ਦੇ ਕੁੱਛੜ ਚੜੀਆਂ ਰਸਕ ਦਿਲਾਂ ਵਿੱਚ ਦਿਲੇ ਦਿਲ ਤਰਬਦੀਆਂ ਸਮੇਂ ਦੀ ਅਮੁੱਕ ਲਮਾਣ ਵਿੱਚ ਸਦਾ ਆਪਣਾ ਰਸ ਅਤੇ ਰਹੱਸੇ ਦਾਨ ਕਰਦੀਆਂ ਜੀਵਦੀਆਂ ਤੁਰੀਆਂ ਰਹਿਣਗੀਆਂ। ਹਾਂ, ਮੇਰੀ ਯਾਦਗਾਰ ਇਹ ਬਸ ਹੈ। ਹਾਂ, ਅੱਜ ਭਾਈ ਗੁਰਦਾਸ ਦੀ ਯਾਦ 300 ਬਰਸ ਗੁਜ਼ਰ ਜਾਣ 'ਤੇ ਵੀ, ਕਿਉਂਕਿ ਇਹ ਜਿਹੜੀ ਲਿਖਤ ਹੈ 1997 ਵਿੱਚ ਲਿਖੀ ਗਈ, 1694 ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਰੀਰ ਛੱਡਿਆ ਸੀ, ਸੋ 300 ਬਰਸ ਗੁਜ਼ਰ ਜਾਣ 'ਤੇ ਵੀ ਰਸੀਏ ਦਿਲਾਂ ਵਿੱਚ ਤਾਜ਼ੇ ਰੰਗਾਂ ਅਤੇ ਨਕਸ਼ਿਆਂ ਵਿੱਚ ਮੂਰਤੀਮਾਨ ਹੈ, ਜਿਸ ਤਰ੍ਹਾਂ ਕਿ ਜ਼ਿੰਦਗੀ ਵਿੱਚ ਜੀਵਦੀਆਂ ਹੈ ਸੀ। ਕਵੀ ਹੈ ਤਾਂ ਆਪ ਮਨੁੱਖ ਹੀ, ਮਨੁੱਖਾਂ ਵਾਂਗ ਜੰਮਦਾ ਜੀਵਦਾ ਅਤੇ ਟੁਰ ਜਾਂਦਾ ਹੈ, ਪਰ ਉਸਦੇ ਮਨੁੱਖ ਨਾਟ ਮੁਕਾ ਚੁੱਕਣ ਦੇ ਮਗਰੋਂ ਵੀ ਉਹ ਆਪਣੇ ਕਾਵਿ ਦੇ ਅਮਰ ਜੀਵਨ ਵਿੱਚ ਜੀਵਦਾ ਹੈ। ਇੱਥੇ ਤਾਂ ਕਵੀ ਜੀ ਹਨ ਦੈਵੀ ਕਵੀ, ਸਾਈਂ ਰੰਗ ਰਤੜੇ ਕਵੀ, ਚਿੱਤਰਕਾਰ ਅਤੇ ਸੰਗੀਤਕ। ਮੁਬਾਰਕ ਹਨ ਉਹ ਹਿਰਦੇ ਜੋ ਆਪਣੇ ਆਪ ਨੂੰ ਇਹਨਾਂ ਦੇ ਦਿੱਤੇ ਚਾਨਣੇ ਨਾਲ ਰੋਸ਼ਨ ਕਰਕੇ ਉਹਨਾਂ ਦੀ ਵਿਦਿਆ ਯਾਦਗਾਰ ਬਣਾਉਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।